ਤੀਜੀ ਵਾਰ ਦੀ ਦਸਵੀਂ ਪੌੜੀ ਵਿੱਚ ਸਾਧ ਸੰਗਤ ਦੀ ਮਹਾਨਤਾ ਅਰਥਾਤ ਸਤ ਸੰਗਤ ਦੀ ਮਹਾਨਤਾ ਵਰਣਨ ਕਰਦਿਆਂ ਹੋਇਆਂ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਕੀ ਉਚਾਰਨ ਕਰ ਰਹੇ ਹਨ। ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ, ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ, ਪੂਰਬ ਲਿਖਤ ਨਿਸ਼ਾਨ ਕਰਮ ਅੰਕੁਰ ਹੈ, ਗੁਰਸੇਵਾ ਪ੍ਰਧਾਨ ਸੇਵਕ ਸੂਰ ਹੈ, ਪੂਰਨ ਪਰਮ ਨਿਧਾਨ ਸਦ ਭਰਪੂਰ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀ ਅਰ ਭਾਨ ਕਿਰਨ ਠਰੂਰ ਹੈ, ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ, ਭਗਤ ਵਛਲ ਪਰਵਾਨ ਚਰਨਾ ਧੂਰ ਹੈ, ਭਗਤ ਵਛਲ ਪਰਵਾਨ ਚਰਨਾ ਧੂਰ ਹੈ, ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ। ਕਹਿਣ ਲੱਗੇ ਗੁਰੂ ਦੀ ਪਾਵਨ ਪਵਿੱਤਰ ਮੂਰਤ ਦਾ ਅਰਥਾਤ ਸ਼ਬਦ ਰੂਪੀ ਮੂਰਤ ਦਾ, ਗੁਰ ਕੀ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਭਾਈ ਗੁਰਦਾਸ ਜੀ ਦੇ ਹੀ ਵਚਨ ਹਨ। ਕਹਿਣ ਲੱਗੇ ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ, ਗੁਰੂ ਸਦਾ ਹੀ ਤੇਰੇ ਹਜ਼ੂਰ ਹੈ, ਗੁਰਮੂਰਤੀ ਦਾ ਧਿਆਨ ਧਰ। ਇੱਥੇ ਵਰਣਨ ਕਰਦਿਆਂ ਮੂਰਤ ਦਾ ਇੱਥੇ ਅਰਥ ਕੋਈ ਤਸਵੀਰ ਜਾਂ ਕੋਈ ਮੂਰਤੀ ਪੱਥਰ ਦੀ ਮੂਰਤੀ ਦੀ ਬਾਤ ਨਹੀਂ ਹੈ। ਸਾਧ ਸੰਗਤ ਗੁਰਮੂਰਤ ਕਰ ਧਿਆਨ, ਜਿਵੇਂ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਪੰਚਮ ਪਾਤਸ਼ਾਹ ਕਹਿੰਦੇ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਉਸੇ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ, ਗੁਰ ਮੇਰੇ ਸੰਗ ਸਦਾ ਹੈ, ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ। ਕਹਿਣ ਲੱਗੇ ਗੁਰੂ ਦੇ ਦੁਆਰੇ ਸ਼ਬਦ ਦਾ ਜਿਨ੍ਹਾਂ ਨੂੰ ਗਿਆਨ ਹੋਇਆ ਹੈ ਉਹਨਾਂ ਨੂੰ ਪਰਮਾਤਮਾ ਆਪਣੇ ਨੇੜੇ ਪਾਸਦਾ ਹੈ ਕਿ ਦੂਰ ਨਹੀਂ ਹੈ। ਗੁਰਮੁਖ ਸ਼ਬਦ ਗਿਆਨ, ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਦਰ ਤੇ ਜਾ ਕੇ ਜਿਨ੍ਹਾਂ ਨੂੰ ਸ਼ਬਦ ਦੁਆਰਾ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਕਹਿਣ ਲੱਗੇ ਨੇੜ ਨਾ ਦੂਰ ਹੈ, ਉਹਨਾਂ ਨੂੰ ਪਤਾ ਲੱਗ ਗਿਆ ਪਰਮਾਤਮਾ ਸਾਡੇ ਨੇੜੇ ਹੈ, ਦੂਰ ਨਹੀਂ ਹੈ। ਸੋ ਪ੍ਰਭ ਨੇੜੇ ਹੂੰ ਤੇ ਨੇੜੇ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਇਸ ਲਈ ਉਹਨਾਂ ਨੂੰ ਪਰਮਾਤਮਾ ਆਪਣੇ ਅੰਗ ਸੰਗ ਨਜ਼ਰ ਆਉਣ ਲੱਗ ਪੈਂਦਾ ਹੈ। ਪੂਰਬ ਲਿਖਤ ਨੀਸਾਨ ਕਰਮ ਅੰਕੁਰ ਹੈ, ਪਰੰਤੂ ਕਰਮਾਂ ਦਾ ਅੰਗੂਰ ਹੈ ਨਾ ਜਿਹੜਾ, ਉਹ ਪੂਰਬ ਲਿਖੇ ਅਨੁਸਾਰ ਹੀ ਪ੍ਰਗਟ ਹੁੰਦਾ ਹੈ, ਭਾਵ ਕਰਮਾਂ ਦਾ ਜਿਹੜਾ ਬੀਜ ਹੈ। ਸਾਧ ਸੰਗਤ ਵਿੱਚ ਗੁਰੂ ਦੀ ਸ਼ਰਨ ਵਿੱਚ ਕਿੰਨਾ ਨੇ ਜੁੜਨਾ ਹੈ, ਸ਼ਬਦ ਦੀ ਕਮਾਈ ਕਿੰਨਾ ਨੇ ਕਰਨੀ ਹੈ। ਕਹਿਣ ਲੱਗੇ ਜਿਨ੍ਹਾਂ ਦਾ ਕੋਈ ਪੂਰਬਲਾ ਲੇਖ ਚੰਗਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੁਰਸੇਵਾ ਪ੍ਰਧਾਨ ਸੇਵਕ ਸੂਰ ਹੈ, ਸੂਰਮਾ ਸੇਵਕ ਗੁਰੂ ਸੇਵਾ ਵਿੱਚ ਪ੍ਰਧਾਨ ਹੋ ਜਾਂਦਾ ਹੈ, ਭਾਵ ਸੰਸਾਰ ਜਗਤ ਵਿੱਚ ਸਹੀ ਅਰਥਾਂ ਵਿੱਚ ਉਹੀ ਪ੍ਰਧਾਨ ਉਹੀ ਮੁਖੀਆ ਹੈ ਤੇ ਉਹ ਹੀ ਸੰਸਾਰ ਜਗਤ ਵਿੱਚ ਸੂਰਮਾ ਤੇ ਯੋਧਾ ਹੈ ਜਿਹੜਾ ਗੁਰੂ ਕੀ ਸੇਵਾ ਕਮਾਉਂਦਾ ਹੈ। ਪੂਰਨ ਪਰਮ ਨਿਧਾਨ ਸਦ ਭਰਪੂਰ ਹੈ, ਪੂਰਨ ਵੱਡਾ ਭੰਡਾਰ ਵਾਹਿਗੁਰੂ ਸਦਾ ਸੰਸਾਰ ਜਗਤ ਵਿੱਚ ਭਰਪੂਰ ਹੈ, ਨੱਕਾ ਨੱਕ ਭਰਿਆ ਹੋਇਆ, ਕੋਈ ਥਾਂ ਐਸੀ ਨਹੀਂ ਹੈ ਜਿੱਥੇ ਪਰਮੇਸ਼ਰ ਦਾ ਵਾਸਾ ਨਹੀਂ ਹੈ। ਕੋਈ ਜਗ੍ਹਾ ਕੋਈ ਟਿਕਾਣਾ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀ। ਇੱਕ ਜਗ੍ਹਾ ਤੇ ਮੇਰੇ ਦਾਤਾ ਜੀ ਨੇ ਪਾਵਨ ਖਸਮ ਦੀ ਬਾਣੀ ਵਿੱਚ ਬਚਨ ਵਰਤਿਆ, ਪਰਮੇਸ਼ਰ ਦੀ ਸਰਬ ਵਿਆਪਕਤਾ ਦਾ ਜ਼ਿਕਰ ਕਰਦਿਆਂ ਮੇਰੇ ਸਤਿਗੁਰੂ ਸ਼ਹਿਨਸ਼ਾਹ ਜੀ ਕਹਿਣ ਲੱਗੇ, ਤੂੰ ਹੀ ਗ੍ਰਹਿ, ਤੂੰ ਹੀ ਬਨ, ਤੂੰ ਹੀ ਗਾਓ, ਤੂੰ ਹੀ ਸੁਣ, ਹੈ ਨਾਨਕ ਨੇਰ ਨੇਰੀ। ਤੂੰ ਨੇੜੇ ਤੋਂ ਵੀ ਨੇੜੇ ਹੈ ਪਰਮੇਸ਼ਰ। ਕਹਿਣ ਲੱਗੇ, ਤੂੰ ਹੀ ਗ੍ਰਹਿ, ਘਰ ਦੇ ਵਿੱਚ ਪਰਮੇਸ਼ਰ ਤੂੰ ਹੈ, ਤੂੰ ਹੀ ਬਨ, ਜੰਗਲ ਦੇ ਵਿੱਚ ਵੀ ਤੂੰ ਹੈ, ਤੂੰ ਹੀ ਗਾਓ, ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ, ਜਿੱਥੇ ਦੁਨੀਆਂ ਵੱਸਦੀ ਹੈ ਉੱਥੇ ਵੀ ਤੂੰ ਵੱਸਦਾ ਹੈ, ਤੂੰ ਹੀ ਸੁਣ। ਇੱਥੇ ਸੁਣ ਦਾ ਅਰਥ ਸਾਧ ਸੰਗਤ ਹੈ ਜਿੱਥੇ ਬਿਲਕੁਲ ਸੁੰਝ ਪਈ ਹੋਈ ਹੈ, ਜਿੱਥੇ ਕੋਈ ਬੰਦਾ ਪਰਿੰਦਾ ਇਨਸਾਨ ਕੋਈ ਨਹੀਂ ਰਹਿੰਦਾ। ਕਹਿੰਦੇ, ਪਰਮੇਸ਼ਰ ਤੂੰ ਉੱਥੇ ਵੀ ਵੱਸਦਾ ਹੈ, ਹੈ ਨਾਨਕ ਨੇਰ ਨੇਰੀ, ਨੇੜੇ ਤੋਂ ਨੇੜੇ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਸੋ ਪ੍ਰਭ ਨੇੜੇ ਹੁਣ ਤੇ ਨੇੜੇ, ਇਸ ਲਈ ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਭਰਪੂਰ, ਸਾਰੀਆਂ ਥਾਵਾਂ ਦੇ ਉੱਤੇ ਵਸਿਆ ਹੋਇਆ ਹੈ। ਪਰ ਉਸ ਪਰਮੇਸ਼ਰ ਦਾ ਪਤਾ ਕਿੱਥੇ ਜਾ ਕੇ ਲੱਗੇ? ਇਹ ਕਿੱਥੋਂ ਗਿਆਨ ਪ੍ਰਾਪਤ ਹੋਏ ਕਿ ਪਰਮੇਸ਼ਰ ਮੇਰੇ ਅੰਗ ਸੰਗ ਹੈ, ਪਰਮੇਸ਼ਰ ਮੇਰੇ ਸਾਥ ਹੈ, ਪਰਮਾਤਮਾ ਮੇਰੇ ਪਾਸ ਹੈ, ਪਰਮਾਤਮਾ ਮੇਰੇ ਨਾਲ ਰਹਿੰਦਾ, ਵਾਹਿਗੁਰੂ ਮੇਰੇ ਅੰਗ ਸੰਗ ਹੈ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਕਿੱਥੇ ਜਾ ਕੇ ਗਿਆਨ ਪ੍ਰਾਪਤ ਹੋਏ? ਅਗਲੀਆਂ ਪੰਕਤੀਆਂ ਵਿੱਚ ਬੜੇ ਸੁੰਦਰ ਸ਼ਬਦਾਂ ਵਿੱਚ ਦੱਸ ਰਹੇ ਨੇ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸਾਧ ਸੰਗਤ ਦੇ ਅਸਥਾਨ ਵਿਖੇ ਉਸ ਪਰਮਾਤਮਾ ਦਾ ਨੂਰ ਜਗਮਗ ਜਗਮਗ ਕਰ ਰਿਹਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇੱਥੇ ਰੱਬ ਵਸਦਾ ਨਜ਼ਰ ਆਉਂਦਾ ਹੈ, ਦਿਸਦਾ ਹੈ। ਇਸ ਲਈ ਗੁਰੂ ਕੀ ਜਿਹੜੀ ਸਾਧ ਸੰਗਤ ਹੈ, ਉੱਥੇ ਨਿਰੰਕਾਰ ਪਰਮੇਸ਼ਰ ਦੇ ਨਾਮ ਤੇ ਸ਼ਬਦ ਦਾ ਚਾਨਣਾ ਹੋ ਰਿਹਾ ਹੈ। ਇਸ ਲਈ ਜਿਹੜੀ ਗੁਰੂ ਕੀ ਸਾਧ ਸੰਗਤ ਹੈ, ਕਹਿੰਦੇ ਇਹ ਜਿਹੜਾ ਸਥਾਨ ਹੈ, ਇੱਥੇ ਪ੍ਰਭੂ ਦਾ ਹੀ ਨੂਰ ਜਗਮਗ ਕਰ ਰਿਹਾ ਹੈ। ਲੱਖ ਲੱਖ ਸਸੀਅਰ ਭਾਨ ਕਿਰਨ ਠਰੂਰ ਹੈ। ਕਿਤਨੀ ਮਹਾਨ ਬਾਤ ਹੈ, ਹੁਣ ਬਚਨ ਸੁਣਿਆ ਜੀ। ਲੱਖ ਲੱਖ ਸਸੀਅਰ, ਸਸੀਅਰ ਦਾ ਅਰਥ ਹੈ ਸੂਰਜ, ਮਾਫ ਕਰਨਾ, ਲੱਖ ਲੱਖ ਸਸੀਅਰ, ਸਸੀਅਰ ਦਾ ਅਰਥ ਹੈ ਚੰਦਰਮਾ, ਭਾਨ ਦਾ ਅਰਥ ਹੈ ਸੂਰਜ। ਲੱਖ ਲੱਖ ਸਸੀਅਰ ਭਾਨ ਕਿਰਨ ਠਰੂਰ ਹੈ, ਕਹਿੰਦੇ ਸੱਤ ਸੰਗਤ ਦੇ ਨੂਰ ਦੇ ਅੱਗੇ, ਸੱਤ ਸੰਗਤ ਦੇ ਪ੍ਰਕਾਸ਼ ਦੇ ਅੱਗੇ ਲੱਖਾਂ ਚੰਦਰਮਾ ਤੇ ਲੱਖਾਂ ਸੂਰਜਾਂ ਦੀਆਂ ਕਿਰਨਾਂ ਵੀ ਮਾਤ ਪੈ ਜਾਂਦੀਆਂ ਹਨ। ਸਾਧ ਸੰਗਤ ਦੇ ਤੁੱਲ ਇਹ ਨਹੀਂ ਹੋ ਸਕਦੇ, ਕਿਉਂਕਿ ਉੱਥੇ ਗੁਰੂ ਦਾ ਪ੍ਰਕਾਸ਼ ਹੈ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਧਕਾਰ ਹੀ ਅੰਧਕਾਰ ਹੈ। ਗੁਰੂ ਦੀ ਸੰਗਤ ਵਿੱਚ ਆਉਣ ਤੋਂ ਬਿਨਾਂ ਤੇਰੇ ਅੰਦਰ ਹਨੇਰਾ ਹੀ ਹਨੇਰਾ ਹੈ, ਕਿਉਂਕਿ ਸ਼ਬਦ ਦਾ ਦੀਪਕ ਤੇਰੇ ਅੰਦਰ ਗੁਰੂ ਨੇ ਜਗਾਉਣਾ ਹੈ। ਨਾਮ ਸਿਮਰਨ ਦੁਆਰਾ ਤੇਰੇ ਅੰਦਰ ਚਾਨਣਾ ਗੁਰੂ ਨੇ ਕਰਨਾ, ਅਗਿਆਨਤਾ ਦਾ ਹਨੇਰਾ ਸਤਿਗੁਰੂ ਦੁਆਰਾ ਮਿਟਣਾ ਹੈ। ਇਸ ਲਈ ਗੁਰੂ ਕੀ ਸੰਗਤ ਦੀ ਬਰਾਬਰਤਾ ਲੱਖਾਂ ਚੰਦਰਮੇ ਤੇ ਲੱਖਾਂ ਸੂਰਜ ਵੀ ਨਹੀਂ ਕਰ ਸਕਦੇ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਲੱਖਾਂ ਵੇਦ ਤੇ ਲੱਖਾਂ ਹੀ ਪੁਰਾਣ ਸਤ ਸੰਗਤ ਦੇ ਕੀਰਤਨ ਅੱਗੇ ਮਾਤ ਪੈ ਜਾਂਦੇ ਹਨ। ਭਾਵ ਜਿੰਨੇ ਮਰਜ਼ੀ ਹੋਰ ਸੰਸਾਰ ਵਿੱਚ ਧਾਰਮਿਕ ਗ੍ਰੰਥ, ਧਾਰਮਿਕ ਪੁਸਤਕਾਂ, ਵੇਦ ਪੁਰਾਣ, ਸ਼ਾਸਤਰ, ਸਿਮਰਤੀਆਂ ਆਦਿਕ ਹੋਣ, ਪਰ ਸਤ ਸੰਗਤ ਵਿੱਚ ਜਿਹੜਾ ਸਤਿਗੁਰੂ ਦੀ ਬਾਣੀ ਦਾ ਸ਼ਬਦ ਕੀਰਤਨ ਹੋ ਰਿਹਾ, ਉਹਦੇ ਅੱਗੇ ਸਾਰੇ ਦੇ ਸਾਰੇ ਮਾਤ ਪੈ ਜਾਂਦੇ ਨੇ। ਭਾਵ ਖਸਮ ਦੀ ਬਾਣੀ ਦੇ ਤੁੱਲ ਗੁਰੂ ਕੀ ਬਾਣੀ ਦੇ ਸ਼ਬਦ ਦੇ ਕੀਰਤਨ ਦੇ ਬਰਾਬਰ ਕੁਛ ਵੀ ਨਹੀਂ ਹੋ ਸਕਦਾ। ਭਗਤ ਵੱਛਲ ਪਰਵਾਨ ਚਰਨ ਧੂਰ ਹੈ। ਐਸੇ ਫਿਰ ਜਿਹੜੇ ਪਰਮੇਸ਼ਰ ਦੇ ਪਿਆਰੇ, ਭਗਤ ਵੱਛਲ ਜਿਹੜੇ ਪਰਮਾਤਮਾ ਦੀ ਭਗਤੀ ਨਾਲ ਪਿਆਰ ਕਰਦੇ ਆ, ਪਰਮੇਸ਼ਰ ਨੂੰ ਵੀ ਆਖਿਆ ਭਗਤ ਵੱਛਲ, ਰੱਬ ਵਾਸਤੇ ਵੀ ਬਚਨ ਵਰਤਿਆ, ਜਿਹੜਾ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ। ਇਸ ਲਈ ਕਹਿਣ ਲੱਗੇ ਭਗਤ ਵੱਛਲ ਪਰਵਾਨ, ਭਗਤ ਦਾ ਅਰਥ ਹੈ ਭਗਤੀ, ਵੱਛਲ ਦਾ ਅਰਥ ਹੈ ਪ੍ਰੇਮ। ਕਹਿਣ ਲੱਗੇ ਪਰਵਾਨ ਚਰਨਾ ਧੂਰ ਹੈ, ਐਸੇ ਜਿਹੜੇ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦੇ ਪਿਆਰੇ ਭਗਤ ਨੇ ਨਾ ਜੀ, ਬੰਦਗੀ ਵਾਲੇ ਗੁਰਸਿੱਖ, ਜਿਹੜੇ ਸਤਸੰਗਤ ਵਿੱਚ ਜੁੜਦੇ ਨੇ ਉਹ ਪਰਮਾਤਮਾ ਦੇ ਦਰ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਆ। ਬਚਨ ਆਏ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਪਤਾ ਕੀ ਆਖਦੇ, ਕਹਿੰਦੇ ਧੂੜੀ ਮੱਜਣ ਸਾਧ ਖੇ ਸਾਈ ਥੀਏ ਕਿਰਪਾਲ। ਜਿਨ੍ਹਾਂ ਦੇ ਉੱਤੇ ਨਿਰੰਕਾਰ ਪਰਮੇਸ਼ਰ ਕਿਰਪਾਲੂ ਹੋ ਜਾਂਦਾ, ਕਹਿੰਦੇ ਉਹਨਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਮੰਗਦੇ ਆ। ਆਸਾ ਕੀ ਵਾਰ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਆਖੇ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ। ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ। ਕਿਹੜਾ ਸੁਖ ਮੰਗਦੇ ਨੇ? ਮੋਕੋ ਕਰ ਸੰਤਨ ਕੀ ਧੂਰੇ। ਰੱਬ ਦੇ ਪਿਆਰੇ ਸਾਧੂ ਜਨਾਂ ਦੇ, ਮਹਾਂਪੁਰਸ਼ਾਂ ਦੇ, ਸੰਤਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਮੰਗਣੀ ਦੇ ਇੱਕ ਪਾਸੇ ਰਹੀ। ਕਹਿਣ ਲੱਗੇ ਮਾਲਕਾ ਮੇਰੇ ਲਈ ਸਭ ਤੋਂ ਵੱਡਾ ਸੁਖ ਇਹ ਵੇ ਕਿ ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਕਰ ਦੇ, ਬਣਾ ਦੇ। ਇਸ ਲਈ ਭਾਈ ਗੁਰਦਾਸ ਜੀ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਕਹਿੰਦੇ, ਭਗਤ ਵਛਲ ਪਰਵਾਨ ਚਰਨਾ ਧੂੜ ਹੈ। ਐਸੇ ਪ੍ਰਭੂ ਦੇ ਪਿਆਰੇ ਚਰਨ ਧੂੜ ਭਗਤਾਂ ਦੇ ਪਿਆਰੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਕਬੂਲ ਹੋ ਜਾਂਦੇ ਨੇ। ਦੁਨੀਆਂ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੀ ਹੈ, ਫਿਰ ਸੰਸਾਰ ਵੀ ਉਹਨਾਂ ਦੇ ਪੈਰਾਂ ਦੀ ਖਾਕ ਲੋਚਦਾ ਹੈ। ਤੀਜੀ ਪੌੜੀ ਦੀ ਤੀਜੀ ਵਾਰ ਦੀ ਯਾਰਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅਤੇ ਸਿੱਖ ਦੀ ਅਭੇਦਤਾ ਦਾ ਜ਼ਿਕਰ ਕਰਦੇ ਹਨ। ਸਿੱਖ ਦਾ ਗੁਰੂ ਨਾਲ ਪਿਆਰ ਤੇ ਗੁਰੂ ਦਾ ਸਿੱਖ ਦੇ ਨਾਲ ਕਿਵੇਂ ਦਾ ਪਿਆਰ ਹੈ। ਬਚਨ ਕਹਿ ਰਹੇ ਨੇ, ਗੁਰ ਸਿੱਖ ਸਿੱਖ ਗੁਰ ਸੋਏ ਅਲੱਖ ਲਖਾਇਆ, ਗੁਰ ਦੀਖਿਆ ਲੈ ਸਿੱਖ ਸਿੱਖ ਸਦਾਇਆ, ਗੁਰ ਸਿੱਖ ਇੱਕੋ ਹੋਏ ਜੋ ਗੁਰ ਪਹਾਇਆ, ਹੀਰਾ ਕਣੀ ਪਰੋਏ ਹੀਰ ਵਿਧਾਇਆ, ਜਲ ਤਰੰਗ ਅਵਲੋਏ ਸਲਲ ਸਮਾਇਆ, ਜੋਤੀ ਜੋਤ ਸਮੋਏ ਦੀਪ ਦੀਪਾਇਆ, ਅਚਰਜ ਅਚਰਜ ਢੋਏ ਚਲਤ ਬਣਾਇਆ, ਦੁੱਧੋਂ ਦਹੀਂ ਵਲੋਏ ਘਿਓ ਕਢਾਇਆ, ਇੱਕ ਚਾਨਣ ਤ੍ਰਹਿ ਲੋਏ ਪ੍ਰਗਟੀ ਆਇਆ, ਇੱਕ ਚਾਨਣ ਤ੍ਰਹਿ ਲੋਏ ਪ੍ਰਗਟੀ ਆਇਆ। ਫੁਰਮਾਨ ਕਰ ਰਹੇ ਨੇ, ਗੁਰ ਸਿੱਖ ਸਿੱਖ ਗੁਰ ਸੋਏ ਅਲੱਖ ਲਖਾਇਆ। ਕਹਿਣ ਲੱਗੇ ਗੁਰੂ ਨੇ ਸਿੱਖ ਹੋ ਕੇ ਤੇ ਸਿੱਖ ਨੇ ਗੁਰੂ ਹੋ ਕੇ ਉਸ ਪਰਮੇਸ਼ਰ ਅਲੱਖ ਪਰਮਾਤਮਾ ਨੂੰ ਲਖਾ ਦਿੱਤਾ ਹੈ, ਉਸ ਨਿਰੰਕਾਰ ਪਰਮੇਸ਼ਰ ਨਾਲ ਜਾਣ ਪਛਾਣ ਬਣਾ ਦਿੱਤੀ ਹੈ। ਫਿਰ ਬਚਨ ਸਾਂਝੇ ਕਰਦੇ ਹਾਂ, ਕਹਿਣ ਲੱਗੇ ਗੁਰੂ ਨੇ ਸਿੱਖ ਹੋ ਕੇ ਤੇ ਸਿੱਖ ਨੇ ਗੁਰੂ ਹੋ ਕੇ। ਹੁਣ ਧਿਆਨ ਨਾਲ ਸੁਣਿਆ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ। ਥੋੜੀ ਜਿਹੀ ਬਰੀਕੀ ਦੀ ਬਾਤ ਜੇ ਸਾਧ ਸੰਗਤ ਖਿਆਲ ਨਾਲ ਸੁਣਨਾ ਬਚਨ, ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਜਦੋਂ ਤਖਤ ਤੇ ਬਿਠਾ ਕੇ ਗੁਰਗਿਆਈ ਗੁਰਤਾ ਗੱਦੀ ਦੇਣ ਵੇਲੇ ਗੁਰੂ ਅੰਗਦ ਬਣਾਉਣ ਵੇਲੇ ਸਿੰਘਾਸਨ ਤੇ ਬਿਠਾਇਆ, ਹੁਣ ਤੱਕ ਤੇ ਭਾਈ ਲਹਿਣਾ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਹੀ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ, ਭਾਈ ਲਹਿਣਾ ਬਹਿ ਗਏ ਸਿੰਘਾਸਨ ਤੇ, ਸਿੱਖ ਸੀ ਜਿਹੜਾ ਉਹ ਗੁਰੂ ਅੰਗਦ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਪਰਿਕਰਮਾ ਕਰਕੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਹੁਣ ਨਮਸਕਾਰ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਬੈਠੇ? ਕੀ ਉਸੇ ਤਖ਼ਤ ਤੇ ਬੈਠੇ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਬੈਠੇ ਨੇ? ਨਹੀਂ, ਜਿੱਥੇ ਬਾਕੀ ਸੰਗਤਾਂ ਬੈਠੀਆਂ ਨੇ ਥੱਲੇ ਧਰਤੀ ਤੇ, ਤਖ਼ਤ ਦੇ ਉੱਤੇ ਗੁਰੂ ਅੰਗਦ ਦੇਵ ਮਹਾਰਾਜ, ਕਿਉਂਕਿ ਹੁਣ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਸ਼ਹਿਨਸ਼ਾਹ ਸੰਗਤਾਂ ਦੇ ਵਿੱਚ ਸਾਹਮਣੇ ਸਨਮੁੱਖ ਹੋ ਕੇ ਬੈਠ ਗਏ ਇੱਕ ਸਿੱਖ ਦੇ ਰੂਪ ਵਿੱਚ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਤਕਰੀਬਨ 12 ਸਾਲ ਬਾਬਾ ਅਮਰਦਾਸ ਜੀ ਨੇ ਸੇਵਾ ਨਿਭਾਈ, ਪਰ ਜਿਸ ਦਿਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬਿਠਾਇਆ ਆਪਣੇ ਤਖ਼ਤ ਤੇ, ਆਪਣੇ ਸਿੰਘਾਸਨ ਤੇ ਜਦੋਂ ਥਾਪਿਆ, ਤਾਂ ਗੁਰੂ ਸਵਾਰਿਓ ਪਰਕਰਮਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਸੰਗਤ ਵਿੱਚ ਧਰਤੀ ਦੇ ਉੱਤੇ ਬੈਠ ਗਏ ਸਿੱਖ ਦੀ ਤਰ੍ਹਾਂ। ਹੋਰ ਬੇਨਤੀ ਕਰਾਂ, ਧਿਆਨ ਦੇਣਾ ਜਿਹੜੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ, ਗੁਰੂ ਸਿੱਖ ਤੇ ਸਿੱਖ ਗੁਰੂ ਹੋ ਕੇ ਧੰਨ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਬਚਨ ਬਾਣੀ ਵਿੱਚ ਵੀ ਉਚਾਰਨ ਕੀਤੇ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਕੀ ਕਹਿੰਦੇ ਨੇ, ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ। ਸਤਿਗੁਰੂ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਕਰਦੇ ਰਹੇ ਆਪਣੇ ਤੋਂ ਬਾਅਦ ਵਾਲੇ ਸਤਿਗੁਰੂ ਨੂੰ, ਆਪ ਧਰਤੀ ਤੇ ਬੈਠਦੇ ਰਹੇ। ਥੋੜੀ ਜਿਹੀ ਬਰੀਕੀ ਦੀ ਬਾਤ ਹੋਰ ਸੁਣਿਆ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਗੱਦੀ ਦਿੱਤੀ ਹੈ ਤਾਂ ਗੁਰੂ ਸਵਾਰਿਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਕਰੀਬਨ ਗੁਰਤਾ ਗੱਦੀ ਦੇਣ ਤੋਂ 5 ਦਿਨ ਬਾਅਦ ਜੋਤੀ ਜੋਤ ਸਮਾਉਂਦੇ। ਉਹ 5 ਦਿਨ ਸਰੀਰਕ ਜਾਮੇ ਚ ਜਦੋਂ ਮਹਾਰਾਜ ਵਿਚਰਦੇ ਰਹੇ, ਉਸ ਸਿੰਘਾਸਨ ਦੇ ਉੱਤੇ ਉਸ ਤਖਤ ਦੇ ਉੱਤੇ ਬਿਰਾਜਮਾਨ ਨਹੀਂ ਹੋਏ ਜਿਸ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ, ਉਹਨਾਂ ਨੂੰ ਨਾਲ ਹੀ ਹੁਕਮ ਲਾ ਦਿੱਤਾ। ਕਰਤਾਰਪੁਰ ਸਾਹਿਬ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਅੰਗਦ ਦੇਵ ਸਾਹਿਬ ਨੂੰ, ਨਾਲ ਹੀ ਹੁਕਮ ਲਾ ਦਿੱਤਾ ਤੁਸੀਂ ਹੁਣ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਇਹ ਜੋਤ ਜਗਾਓ ਤੇ ਸਿੱਖੀ ਦਾ ਪ੍ਰਚਾਰ ਕਰੋ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਇਸ ਲਈ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਬਚਨ ਕਹਿ ਰਹੇ, ਗੁਰੂ ਨੇ ਸਿੱਖ ਹੋ ਕੇ ਤੇ ਸਿੱਖ ਨੇ ਗੁਰੂ ਹੋ ਕੇ ਉਸ ਅਲੱਖ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਨੂੰ ਲਿਖਾ ਦਿੱਤਾ ਹੈ, ਜਨਾ ਦਿੱਤਾ ਹੈ, ਹਿਰਦੇ ਚ ਵਸਾ ਦਿੱਤਾ ਹੈ। ਗੁਰ ਦੀਖਿਆ ਲੈ ਸਿੱਖ ਸਿੱਖ ਸਦਾਇਆ। ਕਿਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸਿੱਖਿਆ ਲੈ ਕੇ ਸਿੱਖ ਭਾਈ ਲੈਣਾ, ਐਸਾ ਮਹਾਨ ਸਿੱਖ ਸਦਾਇਆ ਕਿ ਇੱਕ ਦਿਨ ਆਇਆ ਜਿਸ ਦਿਨ ਉਹ ਸਿੱਖ ਗੁਰੂ ਹੋ ਨਿਬੜਿਆ। ਅੱਜ ਤੱਕ ਸਿੱਖ ਹੀ ਸਦਾਉਂਦਾ ਰਿਹਾ ਸੀ, 7 ਸਾਲ ਸੇਵਾ ਕੀਤੀ ਤੇ ਸਿੱਖ ਸਦਵਾਉਂਦਾ ਰਿਹਾ। ਸਮਾਂ ਆਇਆ ਜਿਸ ਦਿਨ ਸਿੰਘਾਸਨ ਤੇ ਬੈਠੇ ਤੇ ਲੋਕ ਸਾਰੇ ਦਾ ਸਾਰਾ ਸੰਸਾਰ ਸਤਿਗੁਰੂ ਕਹਿ ਕੇ ਪੁਕਾਰਨ ਲੱਗ ਪਿਆ। ਗੁਰ ਸਿੱਖ ਇੱਕੋ ਹੋਏ ਜੋ ਗੁਰ ਭਾਇਆ। ਜਦ ਦੀਖਿਆ ਦੀ ਕਮਾਈ ਹੋ ਗਈ, ਜਿਹੜੀ ਗੁਰੂ ਨੇ ਗੁਰ ਦੀਖਿਆ ਦਿੱਤੀ, ਸਿੱਖੀ ਦੀ ਦਾਤ ਦਿੱਤੀ, ਕਹਿਣ ਲੱਗੇ ਫਿਰ ਸਿੱਖ ਗੁਰੂ ਨੂੰ ਭਾ ਗਿਆ। ਤੇ ਜਦੋਂ ਸਿੱਖ ਗੁਰੂ ਨੂੰ ਭਾ ਗਿਆ, ਚੰਗਾ ਲੱਗ ਗਿਆ, ਤਦ ਗੁਰੂ ਨਾਲ ਇੱਕ ਰੂਪ ਹੋ ਗਿਆ, ਇੱਕਮੇਕ ਹੋ ਗਿਆ ਸਤਿਗੁਰੂ ਦੇ ਚਰਨਾਂ ਵਿੱਚ। ਹੀਰਾ ਕਣੀ ਪਰੋਏ ਹੀਰ ਵਿਧਾਇਆ। ਇੰਜ ਜਾਣੋ ਹੀਰੇ ਦੀ ਕਣੀ ਨੇ ਹੀਰੇ ਨੂੰ ਵਿੰਨ ਕੇ ਪਰੋ ਦਿੱਤਾ ਤੇ ਉਹ ਵੀ ਇੱਕ ਕਣੀ ਦੇ ਰੂਪ ਚ ਸੀ ਭਾਵੇਂ, ਪਰ ਹੁਣ ਉਹ ਵੀ ਇੱਕ ਹੀਰਾ ਹੋ ਨਿਬੜਿਆ। ਜਲ ਤਰੰਗ ਆਵ ਲੋਏ ਸਲਲ ਸਮਾਇਆ। ਜਿਵੇਂ ਜਲ ਦੀਆਂ ਤਰੰਗਾਂ, ਭਾਵ ਜਲ ਦੇ ਵਿੱਚੋਂ, ਪਾਣੀ ਵਿੱਚੋਂ, ਸਮੁੰਦਰ ਨਦੀ ਦਰਿਆ ਵਿੱਚੋਂ ਉੱਠਦੀਆਂ ਲਹਿਰਾਂ ਨੂੰ ਵੇਖੋ ਜਿਹੜੀਆਂ ਫਿਰ ਜਲ ਵਿੱਚ ਹੀ ਸਮਾ ਜਾਂਦੀਆਂ। ਸਮੁੰਦਰ ਤੋਂ ਪੈਦਾ ਹੋਈਆਂ ਲਹਿਰਾਂ ਪਰਤ ਕੇ ਸਮੁੰਦਰ ਵਿੱਚ ਹੀ ਜਿਵੇਂ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਜਿਹੜਾ ਸਿੱਖ ਸੀ, ਗੁਰੂ ਨੇ ਸਿੱਖੀ ਦੀ ਦਾਤ ਦਿੱਤੀ। ਸਿੱਖ ਗੁਰੂ ਤੋਂ ਪੈਦਾ ਹੋਇਆ ਨਾ, ਸਿੱਖੀ ਦੀ ਦਾਤ ਗੁਰੂ ਨੇ ਬਖਸ਼ਿਸ਼ ਕੀਤੀ ਨਾ, ਉਹਦੇ ਅੰਦਰ ਸਿੱਖੀ ਵਸਾਈ ਹੈ ਨਾ। ਤੇ ਜਦੋਂ ਗੁਰੂ ਨੇ ਹੀ ਉਹਦੇ ਅੰਦਰ ਸਿੱਖੀ ਵਸਾਈ ਤੇ ਸਿੱਖ ਸਦਾਇਆ, ਜਿਸ ਦਿਨ ਸੇਵਾ ਪ੍ਰਵਾਨ ਹੋ ਗਈ ਉਸ ਦਿਨ ਤਖਤ ਤੇ ਬਿਠਾਇਆ, ਗੁਰੂ ਹੋ ਗਿਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇੱਦਾਂ ਜੋਤ ਵਿੱਚ ਜੋਤ ਸਮਾ ਗਈ, ਭਾਵ ਇੱਕ ਦੂਸਰੇ ਵਿੱਚ ਲੀਨ ਹੋ ਗਏ। ਜੋਤ ਓਹਾ ਜੁਗਤ ਸਾਏ ਸਹਿ ਕਾਇਆ। ਫਿਰ ਪਲਟੀ ਹੈ, ਕਾਇਆ ਬਦਲਦੀ ਰਹੀ, ਜੋਤ ਉਹੀ ਉਹ ਕੰਮ ਕਰਦੀ ਰਹੀ ਜਿਹੜੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੀ। ਗੁਰੂ ਨਾਨਕ ਨੇ ਆਪਣੀ ਜੋਤ ਭਾਈ ਲਹਿਣੇ ਦੇ ਅੰਦਰ ਟਿਕਾ ਗੁਰੂ ਅੰਗਦ ਬਣਾਇਆ। ਗੁਰੂ ਅੰਗਦ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਥਾਪਿਆ। ਗੁਰੂ ਅਮਰਦਾਸ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਥਾਪਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ। ਉਹੀਓ ਜੋਤ ਸਿੰਘਾਸਨ ਦੇਣ ਵੇਲੇ, ਗੁਰਿਆਈ ਗੱਦੀ ਬਖਸ਼ਣ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ 6ਵੇਂ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ, ਸ੍ਰੀ ਗੁਰੂ ਹਰ ਰਾਏ ਸਾਹਿਬ ਦਾਤਾ ਜੀ ਨੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਥਾਪਿਆ। ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਸੇ ਸਿੰਘਾਸਨ ਤੇ ਥਾਪਿਆ। ਔਰ ਸਾਧ ਸੰਗਤ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇਸੇ ਲਈ ਦਸਾਂ ਪਾਤਸ਼ਾਹੀਆਂ ਦਾ ਦਾਸ ਨੇ ਜ਼ਿਕਰ ਕੀਤਾ, ਜਿਵੇਂ ਉਹ ਜੋਤ ਟਿਕਦੀ ਰਹੀ, ਜਿਵੇਂ ਉਹ ਗੁਰਗੱਦੀ ਤਖਤ ਗੁਰੂ ਨਾਨਕ ਦੇਵ ਪਾਤਸ਼ਾਹ ਵਾਲਾ ਸਮੇਂ ਸਮੇਂ ਉੱਤੇ ਕਾਇਆ ਬਦਲ ਕੇ ਉਹ ਜੋਤ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੁੰਦੀ ਰਹੀ। ਕਲਗੀਧਰ ਪਿਤਾ ਨੇ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਵੀ ਜਿਸ ਨੂੰ ਆਪਾਂ ਕਹਿੰਦੇ ਨਦੇੜ ਦੀ ਧਰਤੀ ਤੇ ਦਸ਼ਮੇਸ਼ ਪਿਤਾ ਨੇ ਉਸੇ ਤਰ੍ਹਾਂ ਸਿੰਘਾਸਨ ਦੇ ਉੱਤੇ ਤਖਤ ਦੇ ਉੱਤੇ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਥਾਪਿਤ ਕਰ ਦਿੱਤਾ ਔਰ ਹੁਕਮ ਲਾ ਦਿੱਤਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਦਾ ਭਾਵ ਉਹੀਓ ਤਖਤ ਉਹੀਓ ਸਿੰਘਾਸਨ ਉਹੀਓ ਜੋਤ ਜਿਹੜੀ ਦਸਾਂ ਜਾਮਿਆਂ ਵਿੱਚ ਵਰਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ। ਐਸੀ ਸ਼ਰਧਾ ਐਸੀ ਭਾਵਨਾ ਐਸਾ ਪ੍ਰੇਮ ਐਸਾ ਭਰੋਸਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬਣਾ ਗੁਰੂ ਦੇ ਸਿੱਖਾ ਪ੍ਰੀਤ ਵਿੱਚ ਭਿੱਜ ਕੇ ਗੁਰੂ ਗ੍ਰੰਥ ਸਾਹਿਬ ਨਾਲ ਸਾਂਝ ਪਾ ਲੋਕ ਵਿੱਚ ਵੀ ਬਾਂਹ ਫੜਦਾ ਹੀ ਪਰਲੋਕ ਵਿੱਚ ਵੀ ਬਾਂਹ ਫੜਦਾ ਹੀ। ਦਰਗਹਿ ਕਾ ਬਸੀਠ ਹੀ ਦਰਗਾਹ ਤੱਕ ਦਾ ਵਿਚੋਲਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੋੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਇਸ ਲਈ ਬਚਨ ਕਹਿ ਰਹੇ ਨੇ ਜੋਤੀ ਜੋਤ ਸਮੋਏ ਦੀਪ ਦੀਪਾਇਆ। ਕਹਿਣ ਲੱਗੇ ਜਿਸ ਤਰ੍ਹਾਂ ਦੀਵੇ ਤੋਂ ਦੀਵਾ ਜਗ ਕੇ ਜੋਤ ਵਿੱਚ ਜੋਤ ਸਮਾ ਜਾਂਦੀ ਹੈ, ਇੱਕ ਦੀਵੇ ਤੋਂ ਦੂਸਰਾ ਦੀਵਾ ਜਗਾ ਦਿਓ, ਜਿੰਨਾ ਚਾਨਣ ਪਹਿਲੇ ਦੀਵੇ ਦਾ ਉਨਾ ਹੀ ਚਾਨਣ ਉਹਦੇ ਤੋਂ ਜਗਣ ਵਾਲੇ ਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਆਪਣੇ ਸੇਵਕਾਂ ਨੂੰ ਆਪਣੇ ਸਿੱਖਾਂ ਪਿਆਰਿਆਂ ਨੂੰ ਇਸ ਤਰ੍ਹਾਂ ਮਾਣ ਵਡਿਆਈ ਬਖਸ਼ਿਸ਼ ਕਰਦੇ ਹਨ। ਅਚਰਜ ਅਚਰਜ ਢੋਏ ਚਲਤ ਬਣਾਇਆ। ਕਹਿਣ ਲੱਗੇ ਅਸਚਰਜ ਤੋਂ ਅਸਚਰਜ ਕਾਰਨਾਂ ਨਾਲ ਇਹ ਸਤਿਗੁਰੂ ਨੇ ਆਪਣਾ ਕੌਤਕ ਵਰਤਾ ਦਿੱਤਾ ਹੈ, ਕਿਉਂਕਿ ਅੱਜ ਤੱਕ ਦੁਨੀਆਂ ਚ ਅਸਚਰਜ ਪਤਾ ਕਿਉਂ ਆਖਿਆ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ ਅੱਜ ਤੱਕ ਦੁਨੀਆਂ ਚ ਪਤਾ ਕੀ ਸੀ, ਜਿਹੜੇ ਸੇਵਕ ਸਨ ਉਹ ਆਪਣੇ ਮੁਰਸ਼ਦ ਦੇ ਅੱਗੇ ਹੀ ਝੁਕਦੇ ਸਨ, ਜਿਹੜੇ ਚੇਲੇ ਮੁਰੀਦ ਹੁੰਦੇ ਸੀ ਉਹ ਆਪਣੇ ਗੁਰੂ ਪੀਰ ਦੇ ਅੱਗੇ ਹੀ ਝੁਕਦੇ ਸਨ। ਪਰੰਤੂ ਇੱਥੇ ਅਸਚਰਜ ਕੌਤਕ ਵਰਤਦੇ ਰਹੇ। ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦੁਨੀਆਂ ਨੇ ਪਹਿਲੀ ਵਾਰੀ ਵੇਖਿਆ ਜਿਹੜਾ ਭਾਈ ਲਹਿਣਾ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਆਗਿਆ ਦਾ ਪਾਲਣ ਕਰ ਤੇ ਹੁਕਮ ਸਿਰ ਮੱਥੇ ਮੰਨਦਾ ਰਿਹਾ, ਇੱਕ ਦੀਨ ਦੁਨੀ ਦੇ ਪਾਤਸ਼ਾਹ ਤੇ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੁਨੀਆਂ ਨੇ ਆਪਣੇ ਸੇਵਕ ਆਪਣੇ ਸਿੱਖ ਦੇ ਚਰਨਾਂ ਉੱਤੇ ਝੁਕਦਾ ਵੇਖਿਆ। ਪਰ ਉਹਨਾਂ ਆਖਿਆ ਇਹਦੇ ਅੰਦਰ ਜੋਤ ਟਿਕਾ ਦਿੱਤੀ ਹੈ ਭਾਈ ਲਹਿਣੇ ਦੇ ਅੰਦਰ। ਇਸ ਲਈ ਕਹਿੰਦੇ ਨੇ ਅਚਰਜ ਅਚਰਜ ਢੋਏ ਚਲਤ ਬਣਾਇਆ, ਐਸਾ ਚਲਤ ਐਸਾ ਕੌਤਕ ਬਣਾ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹੜਾ ਅਸਚਰਜ ਸੀ ਦੁਨੀਆਂ ਹੈਰਾਨ ਰਹਿ ਗਈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵੀ ਕਿਸੇ ਦੇ ਅੱਗੇ ਸਿਰ ਝੁਕਾ ਸਕਦੇ ਨੇ, ਕਹਿਣ ਲੱਗੇ ਇਸ ਕਰਕੇ ਇਹਦੇ ਅੱਗੇ ਸਿਰ ਝੁਕਾਇਆ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ, ਕਿਉਂਕਿ ਇਹਦੇ ਤੇ ਮੇਰੇ ਵਿੱਚ ਅੱਜ ਕੋਈ ਅੰਤਰ ਨਹੀਂ ਰਹਿ ਗਿਆ। ਦੁੱਧੋਂ ਦਹੀਂ ਬਲੋਏ ਘਿਓ ਕਢਾਇਆ। ਜਿਸ ਤਰ੍ਹਾਂ ਦੁੱਧ ਤੋਂ ਦਹੀਂ ਤੇ ਦਹੀਂ ਰਿੜਕ ਕੇ ਘਿਓ ਕੱਢ ਲਿਆ, ਤੱਤ ਨਿਕਲ ਆਇਆ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਉਹਨਾਂ ਦਾ ਤੱਤ ਰਿਜ਼ਲਟ ਕੀ ਭਾਵ ਇਹ ਗੁਰੂ ਨਾਨਕ ਹੋ ਗਿਆ। ਨਾਮ ਜਪਦਾ ਜਪਦਾ ਸਿਮਰਨ ਕਰਦਾ ਕਰਦਾ ਭਾਈ ਲਹਿਣਾ, ਬੰਦਗੀ ਕਰਦਾ ਕਰਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਗਿਆ ਦਾ ਪਾਲਣ ਕਰਦਾ ਕਰਦਾ ਮੇਰਾ ਸਿੱਖ ਮੇਰਾ ਰੂਪ ਹੋ ਗਿਆ। ਇੱਕ ਚਾਨਣ ਤ੍ਰਹਿ ਲੋਏ ਪ੍ਰਗਟੀ ਆਇਆ। ਇੱਕੋ ਚਾਨਣਾ ਵਾਹਿਗੁਰੂ ਦੇ ਗਿਆਨ ਦਾ ਤਿੰਨਾਂ ਲੋਕਾਂ ਵਿੱਚ ਹੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ। ਭਾਵ ਇਸੇ ਤਰ੍ਹਾਂ ਭਾਵੇਂ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ, ਜਿਹੜੇ ਭਾਈ ਸਾਹਿਬ ਭਾਈ ਗੁਰਦਾਸ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਅਕਾਲ ਚਲਾਣਾ ਵੀ ਕਰ ਗਏ, ਜੋਤੀ ਜੋਤ ਸਮਾ ਗਏ, ਪਰੰਤੂ ਦਸਾਂ ਪਾਤਸ਼ਾਹੀਆਂ ਦਾ ਜ਼ਿਕਰ ਦਾਸ ਇਸ ਕਰਕੇ ਕਰ ਰਿਹਾ ਤਾਂ ਕਿ ਅੱਜ ਸਾਨੂੰ ਇਸ ਗੱਲ ਦਾ ਪੂਰਨ ਤੌਰ ਤੇ ਪਤਾ ਲੱਗੇ ਕਿ ਸਾਰੀ ਤਰ੍ਹਾਂ ਲੋਕੀ ਵਿੱਚ ਚਾਨਣ ਕਰਨ ਵਾਲੀਆਂ ਦਸਾਂ ਪਾਤਸ਼ਾਹੀਆਂ ਦੀ ਮਹਾਨ ਜੋਤ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹੈ। ਇਸ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਸ਼ਬਦ ਨਾਲ ਜੁੜਨਾ ਹੈ। ਸ਼ਬਦ ਤੇ ਨਾਮ ਦੀ ਕਮਾਈ ਕਰਕੇ ਅਸੀਂ ਵੀ ਪਰਮਾਤਮਾ ਵਿੱਚ ਅਭੇਦ ਤੇ ਲੀਨ ਹੋ ਸਕਦੇ ਹਾਂ। ਤੀਜੀ ਵਾਰ ਦੀ 12ਵੀਂ ਪੌੜੀ ਵਿੱਚ ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਦੀ ਵਡਿਆਈ ਵਿੱਚ ਬਚਨ ਉਚਾਰਨ ਕਰ ਰਹੇ। ਸਤਿਗੁਰ ਨਾਨਕ ਦੇਓ ਗੁਰਾ ਗੁਰ ਹੋਇਆ ਅੰਗਦ ਅਲੱਖ ਅਪੇਉ ਸਹਿਜ ਸਮੋਇਆ ਅਮਰੋਂ ਅਮਰ ਸਮੇਉ ਅਲੱਖ ਅਲੋਇਆ ਰਾਮ ਨਾਮ ਅਰਖੇਉ ਅੰਮ੍ਰਿਤ ਚੋਇਆ ਗੁਰ ਅਰਜਨ ਕਰ ਸੇਉ ਢੋਐ ਢੋਇਆ ਗੁਰ ਹਰ ਗੋਬਿੰਦ ਅਮੇਉ ਅਮਿਉ ਵਿਲੋਇਆ ਸੱਚਾ ਸੱਚ ਸੁਚੇਉ ਸੱਚ ਖਲੋਇਆ ਆਤਮ ਅਗਹ ਗਹੇਉ ਸ਼ਬਦ ਪਰੋਇਆ ਗੁਰਮੁਖ ਅਪਾਰ ਪਰੇਉ ਭਰਮ ਭਉ ਖੋਇਆ ਗੁਰਮੁਖ ਅਪਾਰ ਪਰੇਉ ਭਰਮ ਭਉ ਖੋਇਆ ਸਤਿਗੁਰ ਨਾਨਕ ਦਿਓ ਗੁਰਾ ਗੁਰ ਹੋਇਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰ ਨਾਨਕ ਨਾਨਕ ਹੈ ਸੋਈ ਬਚਨ ਕੀ ਆਖੇ ਕਹਿਣ ਲੱਗੇ ਸਤਿਗੁਰ ਨਾਨਕ ਦਿਓ ਗੁਰਾ ਗੁਰ ਹੋਇਆ ਜਿਹੜੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਨੇ ਗੁਰਾ ਗੁਰ ਹੋਇਆ ਦਾ ਮਤਲਬ ਉਹ ਗੁਰਾਂ ਦੇ ਵੀ ਗੁਰੂ ਹੋਏ ਦੁਨੀਆਂ ਵਿੱਚ ਜਿੰਨੇ ਮਰਜ਼ੀ ਉਸ ਵਕਤ ਵੀ ਗੁਰੂ ਪੀਰ ਸਨ ਫਕੀਰ ਸਨ ਪੈਗੰਬਰ ਰਹਿਬਰ ਔਲੀਏ ਸਨ ਪਰ ਸਾਰਿਆਂ ਦਾ ਸ਼੍ਰੋਮਣੀ ਗੁਰੂ ਜੇ ਇਸ ਧਰਤੀ ਦੇ ਉੱਤੇ ਕੋਈ ਹੋਇਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਵ ਕਿ ਦੂਸਰਿਆਂ ਮਤਾਂ ਮਜ਼ਹਬਾਂ ਦੇ ਗੁਰੂ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਢਹਿ ਪਏ ਗੋਰਖਨਾਥ ਜੋਗੀਆਂ ਦਾ ਗੁਰੂ ਹੀ ਅਖਵਾਉਂਦਾ ਸੀ ਨਾ ਕਿ ਦੂਸਰੇ ਸਾਧੂ ਕੀ ਮੁਸਲਮਾਨ ਫਕੀਰ ਕੀ ਵੱਡੇ ਵੱਡੇ ਪੀਰ ਦਸਤਗੀਰ ਵਰਗੇ ਤੇ ਕੀ ਮੁੱਲਾਂ ਤੇ ਕੀ ਕਾਜੀ ਤੇ ਕੀ ਮੱਕੇ ਦੇ ਹਾਜੀ ਜਿਤਨੇ ਮੁਸਲਮਾਨ ਮੁਖੀ ਲੋਕ ਵੀ ਸਨ ਕੀ ਸਨਾਤਨੀ ਮਤ ਦੇ ਸਾਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੇ ਉੱਤੇ ਢਹਿ ਪਏ ਇਸ ਲਈ ਸਤਿਗੁਰੂ ਨਾਨਕ ਗੁਰਾਂ ਦੇ ਵੀ ਗੁਰੂ ਹੋਏ ਸਭ ਤੋਂ ਸ਼੍ਰੋਮਣੀ ਸਤਿਗੁਰੂ ਹੋਏ ਹਨ ਅੰਗਦ ਅਲੱਖ ਅਪੇਉ ਸਹਿਜ ਸਮੋਇਆ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਅਲੱਖ ਤੇ ਅਭੇਦ ਵਾਹਿਗੁਰੂ ਦੇ ਸਹਿਜ ਪਦ ਵਿੱਚ ਸਮੋ ਦਿੱਤਾ ਹੈ ਜਿਹੜਾ ਪਰਮਾਤਮਾ ਅਲੱਖ ਆ ਲਖਿਆ ਨਹੀਂ ਜਾ ਸਕਦਾ ਜਿਹੜਾ ਪਰਮਾਤਮਾ ਅਭੇਉ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਉਸ ਪਰਮਾਤਮਾ ਵਿੱਚ ਲੀਨ ਕਰ ਦਿੱਤਾ ਅਮਰੋਂ ਅਮਰ ਸਮੇਉ ਅਲੱਖ ਅਲੋਇਆ ਗੁਰੂ ਅੰਗਦ ਦੇਵ ਜੀ ਨੇ ਸਾਹਿਬ ਗੁਰੂ ਅਮਰਦਾਸ ਜੀ ਨੂੰ ਸਦਾ ਵਾਸਤੇ ਉਸ ਅਮਰ ਪਰਮਾਤਮਾ ਵਿਖੇ ਸਮਾ ਕੇ ਉਸ ਪਰਮਾਤਮਾ ਨੂੰ ਲਿਖਾ ਦਿੱਤਾ ਜਨਾ ਦਿੱਤਾ ਭਾਵ ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਅੰਗਦ ਦੇਵ ਸਾਹਿਬ ਨੇ ਬਾਬਾ ਅਮਰਦਾਸ ਜੀ ਨੂੰ ਉਸ ਅਮਰ ਸਦਾ ਰਹਿਣ ਵਾਲੇ ਪਰਮਾਤਮਾ ਵਿੱਚ ਸਮੋ ਦਿੱਤਾ ਲੀਨ ਕਰ ਦਿੱਤਾ ਉਹ ਪਰਮਾਤਮਾ ਨਿਰੰਕਾਰ ਵਾਹਿਗੁਰੂ ਦੇ ਵਿੱਚ ਅਭੇਦ ਕਰ ਦਿੱਤਾ ਬਾਬਾ ਅਮਰਦਾਸ ਨੂੰ ਰਾਮ ਨਾਮ ਅਰਖੇਉ ਅੰਮ੍ਰਿਤ ਚੋਇਆ ਫਿਰ ਉਹਨਾਂ ਨੇ ਅੱਗੇ ਹੁਣ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਪ੍ਰੇਮ ਦੇ ਪਿਆਲੇ ਦਾ ਅੰਮ੍ਰਿਤ ਚੋਇਆ ਪਰਮੇਸ਼ਰ ਦੇ ਪਿਆਰ ਦੇ ਪਿਆਲੇ ਪਰਮੇਸ਼ਰ ਦੀ ਪ੍ਰੀਤ ਦੇ ਪਿਆਲੇ ਬਾਬਾ ਅਮਰਦਾਸ ਨੇ ਧੰਨ ਗੁਰੂ ਅਮਰਦਾਸ ਦਾਤੇ ਨੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣੇ ਆਵੇ ਉਹਨਾਂ ਨੇ ਹੁਣ ਗੁਰੂ ਰਾਮਦਾਸ ਪਾਤਸ਼ਾਹ ਨੂੰ ਅੰਮ੍ਰਿਤ ਦੇ ਪਿਆਲੇ ਪ੍ਰਭੂ ਨਾਮ ਦੇ ਪਿਆਲੇ ਪਿਆਉਣੇ ਕੀਤੇ ਗੁਰ ਅਰਜਨ ਕਰ ਸੇਉ ਢੋਵੈ ਢੋਇਆ ਗੁਰੂ ਅਰਜਨ ਦੇਵ ਜੀ ਨੇ ਸੇਵਾ ਕੀਤੀ ਅਤੇ ਉਹਨਾਂ ਨੇ ਹੁਣ ਉਹ ਜਿਹੜੀ ਦਾਤ ਸੀ ਨਾ ਜੀ ਗੁਰਗੱਦੀ ਦੀ ਉਹਨਾਂ ਨੂੰ ਪ੍ਰਾਪਤ ਹੋ ਗਈ ਗੁਰੂ ਅਰਜਨ ਦੇਵ ਸਾਹਿਬ ਨੂੰ ਢੋਵੈ ਢੋਇਆ ਭਾਵ ਉਸ ਦਾਤ ਨਾਲ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਿਵਾਜੇ ਗਏ ਗੁਰੂ ਰਾਮਦਾਸ ਪਾਤਸ਼ਾਹ ਨੇ ਹੁਣ ਤਖਤ ਦੇ ਉੱਤੇ ਉਹਨਾਂ ਨੂੰ ਬਿਰਾਜਮਾਨ ਕਰ ਦਿੱਤਾ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਹੋਰ ਬੇਨਤੀ ਕਰਦੇ ਜਿਵੇਂ ਗੁਰੂ ਸਾਹਿਬਾਨਾਂ ਦਾ ਜ਼ਿਕਰ ਆ ਰਿਹਾ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਫਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨਾਇਣ। ਨਾਇਣ ਦਰ ਤੇ ਆਖੀਆਂ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਤੋਂ ਬਾਕੀ ਗੁਰੂ ਸਾਹਿਬਾਨਾਂ ਦਾ ਦਰਸ਼ਨ ਕਰਦੇ ਰਹੇ ਹੋ, ਗੁਰ ਅਰਜਨ ਪਿੱਖੋ ਨਾਇਣ। ਹੁਣ ਗੁਰੂ ਅਰਜਨ ਦੇਵ ਸਾਹਿਬ ਦਾ ਉਹਨਾਂ ਨੇਤਰਾਂ ਨਾਲ ਦਰਸ਼ਨ ਕਰੋ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਹੁਣ ਇਹ ਦਾਤ ਪ੍ਰਾਪਤ ਹੋਈ ਹੈ। ਪਨ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰ ਹਰ ਗੋਬਿੰਦ ਅਮੇਓ ਅਮੇਓ ਵਿਲੋਇਆ। ਕਹਿਣ ਲੱਗੇ ਹੁਣ ਗੁਰੂ ਅਰਜਨ ਦੇਵ ਸਾਹਿਬ ਤੋਂ ਫਿਰ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਬਦ ਅੰਮ੍ਰਿਤ ਨੂੰ ਰਿੜਕਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਰਪਾ ਨਾਲ ਉਹ ਫਿਰ ਅਗਾਧ ਬੋਧ ਹੋ ਗਏ। ਉਹ ਨਿਰੰਕਾਰ ਪਰਮਾਤਮਾ ਵਿੱਚ ਲੀਨ ਹੋਏ ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰਤਾ ਗੱਦੀ ਦਾ ਮਾਲਕ ਫਿਰ ਛੇਵਾਂ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਥਾਪਣਾ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੇ ਬਚਨਾਂ ਦੀ ਆਪਾਂ ਵਿਆਖਿਆ ਕਰ ਰਹੇ ਸਾਧ ਸੰਗਤ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਉਹਨਾਂ ਦਾ ਅਕਾਲ ਚਲਾਣਾ ਹੋਇਆ, ਇਸ ਲਈ ਉਹਨਾਂ ਨੇ ਛੇਵੇਂ ਪਾਤਸ਼ਾਹ ਤੱਕ ਦਾ ਸਾਰਾ ਜ਼ਿਕਰ ਕੀਤਾ। ਦਾਸ ਪਿਛਲੇ ਬਚਨ ਦੁਬਾਰਾ ਇਸ ਕਰਕੇ ਸਾਂਝੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਦਾਸ ਨੇ ਅਗਲੇ ਗੁਰੂ ਹਰ ਰਾਏ ਸਾਹਿਬ ਤੇ ਬਾਕੀ ਗੁਰੂ ਸਾਹਿਬਾਨਾਂ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਇਹ ਜਿਹੜਾ ਸਿੰਘਾਸਨ ਸੀ, ਇਹ ਜਿਹੜਾ ਤਖ਼ਤ ਸੀ, ਇਹ ਜਿਹੜੀ ਗੁਰੂ ਪਾਤਸ਼ਾਹ ਦੀ ਜੋਤ ਸੀ, ਇਸੇ ਤਰ੍ਹਾਂ ਹੀ ਲਗਾਤਾਰ ਚੱਲਦੀ ਰਹੀ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਚਾ ਸੱਚ ਸੁਚੇਉ ਸੱਚ ਖਲੋਇਆ। ਸੱਚੇ ਅਕਾਲ ਪੁਰਖ ਦਾ ਸੱਚ ਇਹਨਾਂ ਸੁੱਚਿਆਂ ਦੀ ਕਿਰਪਾ ਕਰਕੇ, ਧਿਆਨ ਨਾਲ ਸੁਣਨਾ ਹੁਣ, ਕੈਸੇ ਕੈਸੇ ਭਾਈ ਗੁਰਦਾਸ ਜੀ ਗੁਰੂ ਸਾਹਿਬਾਨਾਂ ਦੀ ਵਡਿਆਈ ਵਿੱਚ ਬਚਨ ਆਖਦੇ ਨੇ। ਕਹਿਣ ਲੱਗੇ ਸੱਚਾ ਸੱਚ ਸੁਚੇਓ ਸੱਚ ਖਲੋਇਆ। ਅਕਾਲ ਪੁਰਖ ਪਰਮਾਤਮਾ ਸੱਚਾ ਹੈ, ਕਹਿੰਦੇ ਉਹ ਜਿਹੜਾ ਪਰਮਾਤਮਾ ਸੱਚ ਸਰੂਪ ਹੈ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹ ਅਕਾਲ ਪੁਰਖ ਇਹਨਾਂ ਸੁੱਚਿਆਂ ਦੇ ਰਾਹੀਂ ਜਿਹੜੇ ਉਸ ਨਿਰੰਕਾਰ ਪਰਮੇਸ਼ਰ ਦਾ ਹੀ ਸਰੂਪ ਨੇ ਇਹ ਗੁਰੂ ਸਾਹਿਬਾਨ, ਇਹਨਾਂ ਗੁਰੂ ਸਾਹਿਬਾਨਾਂ ਦੀ ਕਿਰਪਾ ਨਾਲ ਸੱਚਮੁੱਚ ਹੀ ਸਿੱਖਾਂ ਦੇ ਵਿੱਚ ਉਹ ਰੱਬ ਆਣ ਕੇ ਖਲੋ ਗਿਆ। ਗੁਰੂ ਪਾਤਸ਼ਾਹ ਨੇ ਜਿਹੜੀ ਸਿੱਖੀ ਦੀ, ਨਾਮ ਸਿਮਰਨ ਦੀ, ਭਜਨ ਬੰਦਗੀ ਦੀ ਇਹ ਜਿਹੜੀ ਨੀਂਹ ਰੱਖੀ ਤੇ ਗੁਰਸਿੱਖੀ ਦੀ ਦਾਤ ਆਪਣੇ ਪਿਆਰਿਆਂ ਨੂੰ ਦਿੱਤੀ, ਇਹਨਾਂ ਸਿੱਖਾਂ ਦੇ ਵਿੱਚ ਉਹ ਪਰਮਾਤਮਾ ਹੀ ਆ ਕੇ ਸਾਕਸ਼ਾਤ ਰੂਪ ਵਿੱਚ ਖਲੋ ਗਿਆ ਹੈ। ਭਾਵੇਂ ਇਹਨਾਂ ਨੂੰ ਵੀ ਪਰਮੇਸ਼ਰ ਦੇ ਰੂਪ ਬਣਾ ਦਿੱਤਾ ਹੈ ਸਤਿਗੁਰੂ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਇਹ ਜੀਵਨ ਦੇ ਦਿੱਤਾ। ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਆਤਮ ਅਗਹ ਗਹੇਓ ਸ਼ਬਦ ਪਰੋਇਆ। ਜਿਨ੍ਹਾਂ ਨੇ ਆਤਮਾ ਅੰਤਸ਼ ਕਰਨ ਜਿਹੜਾ ਸਾਡਾ, ਉਸ ਨੂੰ ਅਗਾਧ ਸ਼ਬਦ ਨਾਲ ਸਾਂਝ ਪਾਈ ਹੈ, ਜਿਨ੍ਹਾਂ ਨੇ ਆਤਮਾ ਦੀ ਸਾਂਝ ਗੁਰੂ ਦੇ ਸ਼ਬਦ ਨਾਲ, ਸੁਰਤ ਬਿਰਤੀ ਦੀ ਸਾਂਝ ਗੁਰੂ ਦੇ ਸ਼ਬਦ ਨਾਲ ਪਾਈ ਹੈ, ਕਹਿੰਦੇ ਦਾਤੇ ਨੇ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਫਿਰ ਉਹਦੇ ਵਿੱਚ ਪਰੋ ਦਿੱਤਾ ਹੈ। ਫਿਰ ਬਚਨ ਸੁਣ ਲੈਣਾ, ਆਤਮ ਅਗਹ ਗਹੇਓ ਸ਼ਬਦ ਪਰੋਇਆ। ਜਿਨ੍ਹਾਂ ਗੁਰਸਿੱਖ ਪਿਆਰਿਆਂ ਨੇ ਆਤਮਾ ਅਗਾਧ ਬੋਧ ਉਸ ਪ੍ਰਭੂ ਦੇ ਸ਼ਬਦ ਨਾਲ ਜੋੜਿਆ, ਸ਼ਬਦ ਨਾਲ ਜਿਨ੍ਹਾਂ ਨੇ ਸਾਂਝ ਪਾਈ, ਉਹਨਾਂ ਨੂੰ ਫਿਰ ਪਰਮਾਤਮਾ ਦੇ ਵਿੱਚ ਹੀ ਪਰੋ ਦਿੱਤਾ, ਲੀਨ ਕਰ ਦਿੱਤਾ। ਗੁਰਮੁਖ ਅਭਾਰ ਭਰੇਓ ਭਰਮ ਭਉ ਖੋਇਆ। ਐਸੇ ਫਿਰ ਜਿਹੜੇ ਗੁਰਸਿੱਖ ਤੇ ਗੁਰਮੁਖ ਜਨ ਨੇ ਨਾ, ਇਹਨਾਂ ਗੁਰਮੁਖਾਂ ਨੇ ਨਾ ਭਰੇ ਜਾਣ ਵਾਲੇ ਹਿਰਦਿਆਂ ਨੂੰ ਗੁਰ ਸ਼ਬਦ ਨਾਲ ਭਰਪੂਰ ਕਰਕੇ ਸੰਸਾਰ ਦਾ ਭਰਮ ਵੀ ਦੂਰ ਕਰ ਦਿੱਤਾ ਤੇ ਸੰਸਾਰ ਦਾ ਡਰ ਵੀ ਦੂਰ ਕਰ ਦਿੱਤਾ। ਭਾਈ ਗੁਰਦਾਸ ਜੀ ਵਰਗੇ ਗੁਰਮੁਖਾਂ ਨੇ, ਧੰਨ ਬਾਬਾ ਬੁੱਢਾ ਸਾਹਿਬ ਵਰਗੇ ਗੁਰਮੁਖਾਂ ਨੇ, ਸਾਧ ਸੰਗਤ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਬਿਧੀ ਚੰਦ, ਭਾਈ ਬੰਨੋ, ਭਾਈ ਬੈਲੋ, ਇਹ ਆਦਿਕ ਮਹਾਨ ਗੁਰਸਿੱਖ ਜਿੰਨੇ ਵੀ ਸੰਸਾਰ ਜਗਤ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਮਾਣ ਸਤਿਕਾਰ ਦੇ ਕੇ, ਗੁਰਸਿੱਖੀ ਦੀ ਦਾਤ ਦੇ ਕੇ ਨਵਾਜੇ ਤੇ ਪ੍ਰਚਾਰਕ ਬਣਾ ਕੇ ਤੇ ਸ਼ਬਦ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਦੁਨੀਆਂ ਵਿੱਚ ਭੇਜੇ, ਉਹਨਾਂ ਸਾਰਿਆਂ ਨੇ ਫਿਰ ਗੁਰੂ ਦੀ ਸਿੱਖੀ ਤੇ ਗੁਰ ਸ਼ਬਦ ਦਾ ਪ੍ਰਚਾਰ ਕਰਕੇ ਸਾਰਿਆਂ ਲੋਕਾਂ ਦੇ ਭਰਮ ਵੀ ਅੰਦਰੋਂ ਦੂਰ ਕਰ ਦਿੱਤੇ ਤੇ ਮੋਹ ਮਮਤਾ ਪਦਾਰਥਵਾਦ ਵਿੱਚੋਂ ਕੱਢ ਕੇ ਜਮਾਂ ਤੱਕ ਦਾ ਡਰ ਤੇ ਧਰਮ ਰਾਜ ਦੇ ਲੇਖੇ ਆਦਿਕ ਦਾ ਡਰ ਵੀ ਦੁਨੀਆਂ ਦੇ ਅੰਦਰੋਂ ਜਗਿਆਸੂਆਂ ਦੇ ਅੰਦਰੋਂ ਮੁਕਾ ਦਿੱਤਾ।